ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਤਿਸਕਾ ਹੋਏ ਉਧਾਰ, ਉਸ ਜੀਵ ਦਾ ਅਵਸ਼ ਹੀ ਉਧਾਰ ਹੋ ਜਾਂਦਾ ਹੈ। ਠੀਕ ਹੈ, ਬਾਣੀ ਅੰਮ੍ਰਿਤ ਰੂਪ ਹੈ, ਉਸ ਅੰਮ੍ਰਿਤ ਦਾ ਵੀ ਕ੍ਰਿਸ਼ਮਾ ਅਥਵਾ ਨਜ਼ਾਰਾ ਉਸ ਵੇਲੇ ਹੀ ਪ੍ਰਾਪਤ ਹੁੰਦਾ ਹੈ ਜਦੋਂ ਕੋਈ ਉਸਨੂੰ ਸ਼ੱਕ ਲਵੇ। ਭਗਤ ਕਬੀਰ ਜੀ ਨੇ ਲਿਖਿਆ ਹੈ, ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿੰਨ ਜਾਣਿਆ। ਅਲੌਤੀ ਦਾ ਅਰਥ ਹੈ ਮਿਸ਼ਰੀ, ਮਿਸ਼ਰੀ ਦਾ ਠੰਡਾ ਸ਼ਰਬਤ ਘੋਲ ਕੇ ਤਿਆਰ ਕੀਤਾ ਹੋਵੇ, ਜਿਹੜਾ ਉਸਨੂੰ ਪੀਂਦਾ ਹੈ, ਗਰਮੀ ਦੀ ਰੁੱਤ ਹੈ, ਪਿਆਸ ਲੱਗੀ ਹੋਈ ਹੈ, ਉਹੀ ਉਹਦੇ ਸਵਾਦ ਨੂੰ ਜਾਣ ਸਕਦਾ ਹੈ। ਜਿਸਨੇ ਪੀਤਾ ਹੀ ਨਹੀਂ, ਉਹ ਉਸਦੇ ਸਵਾਦ ਨੂੰ ਕਿਵੇਂ ਜਾਣ ਸਕਦਾ ਹੈ। ਇਸੇ ਤਰ੍ਹਾਂ ਬਾਣੀ ਵੀ ਅੰਮ੍ਰਿਤ ਰੂਪ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਹੜੇ ਇਸ ਬਾਣੀ ਦੀ ਅੰਮ੍ਰਿਤ ਧਾਰਾ ਨੂੰ ਚੱਖਦੇ ਹਨ, ਉਹਨਾਂ ਨੂੰ ਹੀ ਇਸ ਬਾਣੀ ਦੇ ਸਵਾਦ ਦਾ, ਆਨੰਦ ਦਾ, ਰਸ ਦਾ ਪਤਾ ਲੱਗ ਸਕਦਾ ਹੈ। ਜਿਨ੍ਹਾਂ ਨੇ ਚੱਖਿਆ ਹੀ ਨਹੀਂ, ਉਹਨਾਂ ਨੂੰ ਕਿਵੇਂ ਸਵਾਦ ਦਾ ਪਤਾ ਲੱਗ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਹਾਜ਼ੂਰ ਕਹਿੰਦੇ ਇੱਕ ਥਾਲ ਹੈ, ਉਸ ਥਾਲ ਦੇ ਵੀ ਤਿੰਨ ਵਸਤੂਆਂ ਪਈਆਂ ਨੇ। ਉਹ ਤਿੰਨ ਵਸਤੂਆਂ ਕਿਹੜੀਆਂ ਨੇ? ਸਤ ਸੰਤੋਖ ਵਿਚਾਰੋ, ਇੱਕ ਸੱਚ ਹੈ, ਦੂਸਰਾ ਸੰਤੋਖ ਹੈ, ਤੀਜੀ ਵਿਚਾਰ ਹੈ। ਇਹ ਤਿੰਨ ਵਸਤੂਆਂ ਇੱਕ ਥਾਲ ਵਿੱਚ ਪਰੋਸੀਆਂ ਹੋਈਆਂ ਨੇ। ਇਸ ਦੇ ਨਾਲ ਨਾਲ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਅੰਮ੍ਰਿਤ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਉਸ ਥਾਲ ਦੇ ਵਿੱਚ ਪਰੋਸ ਕੇ ਰੱਖਿਆ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਦਾ ਸਬਸ ਆਧਾਰੋ, ਵੀ ਜਿਸਦਾ ਹਰ ਗੁਰਸਿੱਖ ਮਾਈ ਭਾਈ ਨੂੰ ਆਧਾਰ ਆਸਰਾ ਪ੍ਰਾਪਤ ਹੁੰਦਾ ਹੈ। ਉਹ ਅੰਮ੍ਰਿਤ ਕੀ ਹੈ? ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਥਾਲ ਵਾਂਗ ਨੇ, ਔਰ ਇਸ ਥਾਲ ਦੇ ਅੰਦਰ ਸੱਤ ਸੰਤੋਖ ਵਿਚਾਰ ਇਹ ਤਿੰਨ ਵਸਤੂਆਂ ਨੇ। ਜਿਵੇਂ ਕੜਾਹ ਪ੍ਰਸ਼ਾਦੀ ਦੀ ਬਣਦੀ ਹੈ, ਉਹਦੇ ਵਿੱਚ ਘਿਓ, ਮੈਦਾ, ਖੰਡ ਤਿੰਨ ਪਦਾਰਥਾਂ ਦਾ ਸੁਮੇਲ ਕੀਤਾ ਜਾਂਦਾ ਹੈ ਅਤੇ ਫਿਰ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਲ ਹੈ, ਇਹਦੇ ਵਿੱਚ ਸੱਤ ਦਾ ਮੈਦਾ, ਸੰਤੋਖ ਦਾ ਘਿਓ ਅਤੇ ਵਿਚਾਰ ਦੀ ਖੰਡ ਪਈ ਹੋਈ ਹੈ। ਫਿਰ ਇਹਨਾਂ ਤਿੰਨਾਂ ਦੇ ਸੁਮੇਲ ਤੋਂ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ, ਇਹ ਮਾਨੋ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਰੱਖਿਆ ਹੋਇਆ ਹੈ, ਜਿਸਦਾ ਜਿਸ ਨਾਮ ਦਾ ਸਾਰੇ ਹੀ ਸੰਸਾਰ ਨੂੰ ਅਤੇ ਸਾਰੇ ਹੀ ਜਗਤ ਨੂੰ ਆਸਰਾ ਹੈ। ਹਾਜ਼ੂਰ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜਿਹੜਾ ਇਸ ਅੰਮ੍ਰਿਤ ਰੂਪ ਨਾਮ ਦੇ ਕੜਾਹ ਪ੍ਰਸ਼ਾਦ ਨੂੰ ਖਾਂਦਾ ਹੈ, ਅਤੇ ਪੁੰਚੈ ਦਾ ਅਰਥ ਹੈ ਜਿਹੜਾ ਉਸਦੇ ਰਸ ਨੂੰ ਮਾਣਦਾ ਹੈ, ਇੱਕ ਖਾਣਾ ਹੁੰਦਾ, ਦੂਸਰਾ ਰਸ ਨੂੰ ਮਾਨਣਾ ਹੁੰਦਾ। ਅਸੀਂ ਭੋਜਨ ਛਕਦੇ ਹਾਂ ਅਤੇ ਜਦੋਂ ਕੋਈ ਭੋਜਨ ਬਹੁਤਾ ਸਵਾਦੀ ਬਣਿਆ ਹੁੰਦਾ ਹੈ ਅਤੇ ਅਸੀਂ ਉਹਦੇ ਰਸ ਨੂੰ ਵੀ ਨਾਲ ਹੀ ਮਾਣਦੇ ਹਾਂ, ਖਾਂਦੇ ਵੀ ਹਾਂ ਅਤੇ ਰਸ ਵੀ ਮਾਣਦੇ ਹਾਂ। ਇੱਧਰ ਹਜ਼ੂਰ ਕਹਿੰਦੇ ਨਾਮ ਇੱਕ ਅੰਮ੍ਰਿਤ ਰੂਪ ਪਦਾਰਥ ਹੈ, ਨਾਮ ਨੂੰ ਜਪਣਾ ਵੀ ਹੈ ਅਤੇ ਨਾਲ ਇਹਦੇ ਆਨੰਦ ਨੂੰ ਵੀ ਮਾਨਣਾ ਹੈ। ਨਾਮ ਜਪਣਾ ਹੋਰ ਗੱਲ ਹੈ ਤੇ ਉਸ ਨਾਮ ਦੇ ਰਸ ਨੂੰ ਆਨੰਦ ਨੂੰ ਮਾਨਣਾ ਇਹ ਹੋਰ ਵੀ ਬਹੁਤ ਵਧੀਆ ਤੇ ਬਹੁਤ ਉਤਕ੍ਰਿਸ਼ਟ ਇੱਕ ਵਿਚਾਰ ਹੈ। ਹਜ਼ੂਰ ਕਹਿੰਦੇ ਜਿਹੜਾ ਕੋਈ ਗੁਰਮੁਖ ਪਿਆਰਾ ਨਾਮ ਦੇ ਅੰਮ੍ਰਿਤ ਭੋਜਨ ਨੂੰ ਛਕਦਾ ਹੈ ਤੇ ਉਸਦੇ ਰਸ ਨੂੰ ਮਾਣਦਾ ਹੈ ਇਸ ਦਾ ਹੋਏ ਉਧਾਰੋ ਉਹਦਾ ਪਾਈ ਉਧਾਰ ਹੋ ਜਾਂਦਾ ਹੈ। ਭਾਵ ਨਾਮ ਉਹ ਸਾਧਨ ਹੈ ਜਿਸ ਦੁਆਰਾ ਹਰ ਜੀਵ ਦੀ ਕਲਿਆਣ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿੰਨੀ ਵੱਡੀ ਇਹ ਬਖਸ਼ਿਸ਼ ਕੀਤੀ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ ਔਰ ਇਹ ਸਾਰੇ ਹੀ ਸਿੱਖ ਸੰਸਾਰ ਦਾ ਬਲਕਿ ਸਾਰੇ ਸੰਸਾਰ ਦਾ ਹੀ ਆਧਾਰ ਹੈ ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਗੱਲ ਸਾਨੂੰ ਸਮਝਾ ਦਿੱਤੀ। ਇਹ ਬਾਣੀ ਕੇਵਲ ਕਿਸੇ ਇੱਕ ਵਰਗ ਦੀ ਨਹੀਂ, ਇੱਕ ਮਜ਼ਹਬ ਦੀ ਨਹੀਂ, ਕਿਸੇ ਇੱਕ ਫਿਰਕੇ ਦੀ ਨਹੀਂ, ਇਹ ਬਾਣੀ ਸਰਬ ਸਾਂਝੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਹਰਾ ਜੀਓ, ਸਾਰੇ ਹੀ ਇਸ ਬਾਣੀ ਦੇ ਨਾਲ ਸਾਂਝ ਪਾ ਸਕਦੇ ਨੇ। ਇਹ ਬਾਣੀ ਤੁਰਕੀ ਬਾਣੀ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ, ਇਹ ਸੰਦੇਸ਼ ਦੇਣ ਵਾਲੀ ਸਤਿਗੁਰੂ ਦੀ ਬਾਣੀ ਹੈ। ਕੋਈ ਵੀ ਇਸ ਬਾਣੀ ਨੂੰ ਪੜ੍ਹ ਲਵੇ ਠੀਕ ਹੈ, ਗੁਰਸਿੱਖ ਗੁਰੂ ਦੇ ਪਿਆਰ ਵਾਲੇ ਸਤਿਗੁਰੂ ਦੀ ਬਾਣੀ ਪੜ੍ਹਦੇ ਨੇ। ਹਜ਼ੂਰ ਕਹਿੰਦੇ ਕੋਈ ਵੀ ਪੜ੍ਹ ਲਵੇ ਕਿਸੇ ਨੂੰ ਮਨਾਹੀ ਨਹੀਂ, ਸਿੱਖ ਵੀ ਪੜ੍ਹ ਸਕਦਾ ਹੈ, ਗੈਰ ਸਿੱਖ ਵੀ ਪੜ੍ਹ ਸਕਦਾ ਹੈ, ਇਸ ਬਾਣੀ ਨੂੰ ਧਰਮੀ ਵੀ ਪੜ੍ਹ ਸਕਦਾ ਹੈ ਤੇ ਕੋਈ ਗੈਰ ਧਰਮੀ ਵੀ ਪੜ੍ਹ ਸਕਦਾ ਹੈ, ਇਸ ਬਾਣੀ ਨੂੰ ਪੁੰਨੀ ਵੀ ਪੜ੍ਹ ਸਕਦਾ ਹੈ, ਪਾਪੀ ਵੀ ਪੜ੍ਹ ਸਕਦਾ ਹੈ, ਇਸ ਬਾਣੀ ਨੂੰ ਗੁਰਮੁਖ ਵੀ ਪੜ੍ਹ ਸਕਦਾ ਹੈ, ਮਨਮੁਖ ਚਾਹੇ ਮਨਮੁਖ ਵੀ ਪੜ੍ਹ ਸਕਦਾ ਹੈ, ਇਹ ਬਾਣੀ ਅੰਮ੍ਰਿਤ ਰੂਪ ਹੈ। ਹਜ਼ੂਰ ਕਹਿੰਦੇ ਜਿਹੜਾ ਵੀ ਇਸ ਬਾਣੀ ਨੂੰ ਪੜ੍ਹਦਾ ਹੈ ਨਾ ਤੇ ਇਸ ਬਾਣੀ ਦੇ ਰਸ ਨੂੰ ਮੰਨਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ। ਇਸ ਲਈ ਆਪ ਸੰਗਤਾਂ ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਇਸ ਬਾਣੀ ਦੇ ਨਾਲ ਜੁੜੇ ਹੋਏ ਹੋ। ਪਹਿਲਾਂ ਸੋਦਰ ਰਹਿਰਾਸ ਆਨੰਦ ਮੁਦਾਵਨੀ ਜੀ ਦਾ ਪਾਠ ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਉਸ ਤੋਂ ਬਾਅਦ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਆਪ ਸੰਗਤਾਂ ਸਰਵਣ ਕਰ ਰਹੇ ਸੀ। ਕਲਗੀ ਧਰ ਪਾਤਸ਼ਾਹ ਨੇ ਇੱਕ ਵਾਰ ਆਖਿਆ ਸੀ ਗੁਰਬਾਣੀ ਦਾ ਪਾਠ ਕਰਕੇ ਸੁਣਾਉਣਾ ਇਹ ਭਾਈ ਸੰਗਤਾਂ ਨੂੰ ਚਵੀਣੀ ਦਾ ਪ੍ਰਸ਼ਾਦ ਵਰਤਾਉਣਾ ਹੈ, ਘੁੰਗਣੀਆਂ ਦਾ ਪ੍ਰਸ਼ਾਦ ਵਰਤਾਉਣਾ ਹੈ ਅਤੇ ਜਿਹੜਾ ਗੁਰਬਾਣੀ ਦਾ ਕੀਰਤਨ ਕਰਨਾ ਹੈ ਇਹ ਤਿੰਨ ਮੇਲ ਦਾ ਕਿਹੜਾ ਪ੍ਰਸ਼ਾਦ ਜਿਸਨੂੰ ਤ੍ਰਿਹਾਵਲ ਜਾਂ ਪੰਚਾਮ੍ਰਿਤ ਵੀ ਆਖਿਆ ਜਾਂਦਾ ਹੈ ਉਹ ਛਕਾਉਣਾ ਹੈ ਅਤੇ ਜਿਹੜੀ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਹੈ ਇਹ ਸੁੰਦਰ ਪਕਵਾਨ ਹੈ, ਬਹੁਤ ਉੱਤਮ ਪਦਾਰਥ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਜਿਹੜਾ ਇਸ ਬਾਣੀ ਦੇ ਪਕਵਾਨ ਨੂੰ ਛਕਦਾ ਹੈ। ਹਜ਼ੂਰ ਕਹਿੰਦੇ ਇਹ ਬਾਣੀ ਉਸਦਾ ਉਧਾਰ ਕਰ ਦਿੰਦੀ ਹੈ। ਠੀਕ ਹੈ, ਬਾਣੀ ਪੜ੍ਹਨ ਵਾਲੇ ਵੀ ਕੀਰਤਨ ਕਰਨ ਵਾਲੇ ਵੀ ਸਤਿਗੁਰੂ ਦੀ ਕਿਰਪਾ ਦਾ ਸਦਕਾ ਬੇਅੰਤ ਗੁਰਮੁਖ ਪਿਆਰੇ ਸਾਨੂੰ ਮਿਲ ਜਾਂਦੇ ਨੇ, ਪਰ ਬਾਣੀ ਦੀ ਵਿਚਾਰ ਕਰਨ ਵਾਲੇ ਸਾਨੂੰ ਬਹੁਤ ਘੱਟ ਮਿਲਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇਹ ਬਚਨ ਆਸ ਦਿੱਤੇ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਬਾਣੀ ਦੀ ਵਿਚਾਰ ਹਰ ਕੋਈ ਕਰ ਹੀ ਨਹੀਂ ਸਕਦਾ। ਹਾਂ ਹਜ਼ੂਰ ਕਹਿੰਦੇ ਜੇ ਕੋ ਗੁਰਮੁਖ ਹੋਏ, ਜੇ ਕੋਈ ਗੁਰਮੁਖ ਹੋਵੇ ਉਹ ਬਾਣੀ ਦੀ ਵਿਚਾਰ ਕਰ ਸਕਦਾ। ਗੁਰਮੁਖ ਉਹ ਹੈ ਜਿਹੜਾ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ, ਉਹ ਗੁਰਮੁਖ ਹੈ। ਜਿਹੜਾ ਇਸ ਬਾਣੀ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਤੇ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ ਗੁਰਮੁਖ ਵਿਅਕਤੀ ਹੀ ਇਸ ਬਾਣੀ ਦੀ ਸਹੀ ਅਰਥਾਂ ਦੇ ਵਿੱਚ विचार कर सकता है। इसका मतलब यह है बाणी के अर्थ या बाणी की कथा या बाणी की विचार टीके पढ़ पढ़ के कर लेनी ये कोई बहुत ही औखी गल नहीं। जो सतगुरु महाराज सच्चे पातशाह सानू समझाते ने उसका मतलब यह है भी वो गुरमुख व्यक्ति जिहड़ा बाणी के अनुसार अपने जीवन को ढालदा है उसके जीवन के विचों असली जिहड़ी बाणी की कथा है विचार है वह निकल सकती है। वरना जिहड़ियां सुनिया सुनाईया गल्लां हुंदियां ने और उन्हां दा वक्ती असर तां हो सकता है पर जिन्हां दे जीवन दे अंदरों कथा विचार निकलदी है उन्हां दा प्रभाव बहुत लंबा समा तार जिंदगी साडे उत्ते बनिया रहिंदा है। कलगीधर पातशाह धन गुरु गोबिंद सिंह साहिब महाराज ने किन्नी साडे ते बख्शिश कीती है। साबो की तलवंडी तख्त श्री दमदमा साहिब विखे 48 सिंघां नूं होर बेअंत संतां नूं साहिब श्री गुरु ग्रंथ साहिब जी की लड़ीवार कथा एक ओंकार तो लैके 18-10-20 तक संपूर्ण साहिब श्री गुरु ग्रंथ साहिब जी की बाणी की कथा सरवण करवाई वो किन्ने भागां वाले गुरमुख प्यारे होणगे जिन्हां ने कलगीधर पातशाह दे मुखार बिन तों अमृत बाणी की कथा सरवण कीती होवेगी। पर इस दे नाल नाल धन गुरु गोबिंद सिंह साहिब महाराज सच्चे पातशाह ने सोचिया ये अमृत बाणी ते अमृत रूप है ही जिन्ना चिर तक इस बाणी दे अर्थां दी सोझी गुरसिख संगतां नूं नहीं प्राप्त हो जांदी उन्ना चिर तक बाणी दा सही रस सही आनंद प्राप्त ही नहीं हो सकता। इस लई गुरबाणी के अर्थ गुरसिख संतां नूं पढ़ाउणे चाहीदे ने। कलगीधर पातशाह ने अमर शहीद बाबा दीप सिंह जी नूं हुकम कीता कि बाबा जी जो कथा तुसां सुनी है इस कथा नूं तुसां अपने जीवन दे विच ढालिया है ते हुण तुसीं अग्गे इस कथा नूं पढ़ाउणा है गुरमत गुरसिखी दा प्रचार करना है। भाई मनी सिंह जी नूं आखिया तुसां वी इस गुरबाणी की कथा नूं सिख संगतां प्रति सरवण करवाउणा है ते नाल अग्गे इस कथा नूं विद्यार्थियों प्रति पढ़ाउणा भी है सिखाउणा भी है ता कि इस अमृत रूप कथा का प्रवाह अगे चलता रहे। ये कलगीधर पातशाह के बचन होए अमृत बाणी की कथा कलगीधर पातशाह तो आरंभ हुई बाणी तो पहला भी मौजूद सी पर गुरबाणी की कथा कलगीधर पातशाह ने गुरसिख संतां नूं बख्शिश की जिथों गुरबाणी के अर्थों की टकसाल आरंभ हुई। इस गुरबाणी के अर्थों की टकसाल नूं दमनी टकसाल ताही आख्या जाता है कि दमनवा साहिब जो साढ़े सिखां दा खालसा पंथ का एक तख्त है और उस तख्त दमनवा साहिब जी तो यह कथा की कथा प्रणाली आरंभ हुई गुरबाणी के अर्थ उतों आरंभ हुए सन इसलिए इस टकसाल नूं दमनी टकसाल आख्या जाता है। इसका असली जड़ा मरकज है मूल स्रोत है वह तख्त दमनवा साहिब है और इस दमनी टकसाल के विचों जितने महापुरश हुए ने पहला उन्होंने इस गुरबाणी नूं अपने जीवन के ढालिया है। इलम वा अमल इलम के नाल नाल अमल भी धारण किया है ते फिर अपने जीवन दे विचों बाणी नूं अगे सिख संगतां विच प्रगट करके गुरसिख संगतां नूं इस बाणी दे पवित्र पकवान नूं वरताया है। इसलिए ये बाणी दी जिहड़ी विचार है जो टकसाल दे विच महापुरश करदे आ रहे ने और उसे ढंग दे नाल लड़ीवार कथा कलगीधर पातशाह ने आप सिंघां नूं पढ़ाई सिख संगतां नूं सरवण करवाई जितने महापुरश टकसाल दे होए ने और ओह वी विद्यार्थियों नूं गुरसिख संगतां नूं लड़ीवार कथा ही पढ़ाउंदे ते सरवण करवाउंदे रहे। और आप गुरसिक माई भाई ने सचखंड वासी पंथ रतन श्रीमान संत ज्ञानी गुरबचन सिंह जी खालसा पिंडरां वालिया की संगत की है। कुछ प्रेमियों ने संत बाबा करतार सिंह जी पिंडरां वाले महापुरशां की संगत की है। कई ने संत नैर सिंह जी के दर्शन भी किए ने। कई ने संत ज्ञानी मोहन सिंह जी पिंडरां वाले महापुरशां की संगत भी की होगी, पर वो विरले होंगे और उन्हां महापुरखों का अपना जीवन इन्ना उच्चा सुचा सी, गुरबाणी के संजे में चढ़िया होया सी, घड़िया शब्द सच्ची टकसाल कि फिर उन्हां अगे पाई गुरमत का प्रचार, गुरबाणी की कथा उचारण करके गुरसिख संगता प्रति सरवण करवाई। उन्हां तो पढ़े हुए अनेक विद्यार्थी सिख्यार्थी पंजाब दे अंदर, पंजाब तो बाहर होर हिंदुस्तान दीआं स्टेटां अंदर सतगुरु के पावन इतिहासक अस्थाना ते तख्त साहिबाना के महान गुरमत प्रचार गुरबाणी की कथा की सेवा निभा रहे हैं। इस तो इलावा महापुरशां तो पढ़े विद्यार्थी देशों विदेशों के विच भी उस गुरबाणी की इस अमृत रूप कथा की विचारधारा अगे प्रवाहित कर रहे हैं। ये सारी कलगी धर पातशाह की अपार बख्शिश है। पिछे सत्कार जो बाबा ठाकुर सिंह जी मुखी दमदमी टकसाल वो भी गुरसिख संगतों के विच फेरी पा गए हैं और उन्होंने नाल टकसाल के ही विद्यार्थी गुरमुख प्यारे विद्वान सज्जन आप संगतों कीर्तन कथा गुरबाणी की विचार के नाल जोड़ते रहे और उस ही टकसाल के विचों दस नूं भी कुछ अखर पढ़न का सुभाग प्राप्त होया है। महापुरशां का हुक्म सी कि जिन्ना विद्यार्थी कोई पढ़िया है ना और वह दूसरों को पढ़ावे तो जिन्ना कुछ वो आप जानता है और वह गुरसिख संगतां दे विच सुनावे ताकि गुरसिख संगतां नूं भी अगे गुरबाणी का बोध हासिल हो सके। सो साहिब सतगुरु सच्चे पातशाह ने बख्शिश की है आपां नूं कुछ समा सतसंगत करन दा, गुरबाणी विचार सुन दा बख्शिश किया है। तो आप जिन्ना समा सतगुरु ने बख्शिश किया है आपां रोज इस समय गुरबाणी की विचार के नाल जुड़ना है। सतगुरु के बचन आप संगतां सरवण कर रहे सी, बाणी बिरलो विचार सी, वख्यान प्रचार लैक्चर बहुत तुसी सुन सकते हो, बड़े बड़े विद्वान बड़िया उक्तियां जुक्तियां दे नाल बड़िया उदाहरणां एग्जाम्पलां दे दे के तुहानू बहुत कुछ सरवण करवा सकते ने, पर जिहड़ी गुरबाणी की कथा है हजूर कहिंदे बाणी बिरलो विचार सी, विरला ही कोई बाणी की विचार कर सकता है जिस उत्ते गुरु की मेहर होवे। भाई महापुरश भी बचन आखदे सन गुरबाणी की कथा वो कर सकता है भी जिसनों गुरबाणी ही राह देवे, क्योंकि गुरबाणी साडा गुरु है, गुरबाणी एक दैवी चानण है, गुरबाणी इस जग में चानण करम वसै मन आए। जदों ये गुरबाणी ही सानू राह देवे राह दिखावे तो फिर भाई असली गुरबाणी की कथा की जा सकती है। हाजूर कहते ये बाणी भला किसकी है, हाजूर कहते ये बाणी किसी व्यक्ति की नहीं, किसी शरीरधारी की नहीं, ये बाणी महापुरख की, महापुरख अकाल पुरख नूं आख्या है, क्योंकि तलगी धर पातशाह ने भी उस अकाल पुरख नूं परम पुरख नाम नाल याद किया। मैं हूँ परम पुरख को दासा, देखन आयो जगत तमाशा, महापुरख ते परम पुरख दे विच कोई अंतर नहीं, महापुरख ते परम पुरख दे इको ही अर्थ बनते हैं। हजूर कहते ये बाणी महापुरख अकाल पुरख की है कि जिहड़ा इस बाणी नाल जुड़दा है ना निज घर वसा होए उहदा अपने निज घर दूजा पद विच चौथे पद विच निवास हो जाता है। इहदा मतलब यह है जिहड़ी बाणी है सानू सचखंड दे विच पहुंचाउण वाली है। इसलिए आप संतां धनता योग हो जो हमेशा लई गुरबाणी की कथा विचार सरवण करते हो तो दास नूं भी सतगुरु ने सुभागा समा बख्शिश किया है आप संगतां दे दर्शन करन दा, सेवा करन दा सतगुरु ने मौका प्रदान कीता है। साहिब सतगुरु सच्चे पातशाह बख्शिश करन। आओ आपां हुण सतगुरु दी पावन बाणी दी विचार नाल जुड़िए। जिस पावन शब्द दी कथा आप संतां ने सरवण करनी है, ये पावन पवित्र शब्द तीजे पातशाह धन गुरु अमरदास महाराज का है। पल्ले अमरदास गुण तेरे, तेरी उपमा तोहे बण आवै। धन गुरु अमरदास महाराज सच्चे पातशाह के चरणों के गुरसिखा ने बेनती की, सच्चे पातशाह नाम की महिमा आपने बेअंत उचारण की है, तो महाराज आप कृपा करो भी ये दसो वो नाम साढ़े मन के आके किवें वस सकता है, क्योंकि नाम बहुत अमोलक पदार्थ है। बहुत शास्त्र बहुत सिमरति पेके सर ढंढोल, पूजस नाही हर हर नानक नाम अमोल। नाम अमोलक साधन है। हजूर कहते ये जरा नाम है ये मन आके किवें वस सकता है, तो हजूर इसका जवाब इस पावन शब्द दाव दिया पंक्तियों बख्शिश करते हैं। मन मेरे सतगुर सियाओ चित लाए, निर्मल नाम साध नाम तनो आप वसै मन आए रहाओ। इन साधु पंक्तियों हजूर फरमाते हैं मन मेरे ऐ मेरे मन, जे तू चाहना मेरे मन दे विच आके नाम वस जावे। सतगुर सियों चित लाए फिर तू पाई सतगुरु के नाल चित जोड़। जदों किसी का चित सतगुरु के नाल जुड़ जाता है, सतगुरु की मेहर होती है, तो सतगुरु की कृपा के नाल ही नाम मन के आके वसदा है। इसलिए हजूर कहते जिस व्यक्ति ने नाम नूं अपने मन के वसाउणा है तो उन्हूं सतगुरु के नाल प्यार करना पवेगा, सतगुरु के नाल नाता जोड़ना पवेगा। जिहड़े मन दे मेली हो के सतगुरु दे नाल जुड़ जांदे ने, हजूर कहिंदे निर्मल नाम साधन अपनो। जिहड़ा अकाल पुरख वाहिगुरु दा नाम निर्मल दा अर्थ है सब तरह की मैल तों रहत है, ते साडे मन नूं बाणी नूं शरीर नूं वी शुद्ध करन वाला है। पवित्र 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 पुनीत नाम जपै नानक मन प्रीत। ਉਹ ਨਿਰਮਲ ਨਾਮ ਸਦ ਨਵਤਨੋ, ਉਹ ਹਮੇਸ਼ਾ ਨਵਤਨੋ ਦਾ ਅਰਥ ਨਵੇਂ ਤੋਂ ਨਵਾਂ ਹੈ, ਭਾਵ ਉਹ ਨਾਮ ਨਿਰਮਲ ਦਾ ਅਰਥ ਹੈ ਪਵਿੱਤਰ ਵੀ ਹੈ, ਸਾਡੇ ਮਨ ਦੀ ਮੈਲ ਨੂੰ ਧੋਣ ਵਾਲਾ ਵੀ ਹੈ, ਅਤੇ ਫਿਰ ਨਾਮ ਵਿੱਚ ਨਵਤਨੋ ਬਹੁਤ ਨਵੀਨ ਅਤੇ ਬਹੁਤ ਜਿਵੇਂ ਕੋਈ ਤਾਜ਼ਾ ਹੀ ਕੋਈ ਪਦਾਰਥ ਕੋਈ ਭੋਜਨ ਕੋਈ ਪਕਵਾਨ ਤਿਆਰ ਕੀਤਾ ਹੋਵੇ, ਇਉਂ ਨਾਮ ਹਮੇਸ਼ਾ ਲਈ ਤਾਜ਼ਾ ਹੈ। ਨਵਤਨੋ ਦਾ ਅਰਥ ਹੈ ਵੀ ਤਾਜ਼ਾ ਹੈ। ਤੁਸੀਂ ਨਾਮ ਜਪੋ ਉਸ ਵੇਲੇ ਨਾਮ ਦਾ ਇੱਕ ਅਜੀਬ ਸਵਾਦ ਅਤੇ ਆਨੰਦ ਤੁਹਾਨੂੰ ਪ੍ਰਾਪਤ ਹੋਵੇਗਾ। ਹਜ਼ੂਰ ਕਹਿੰਦੇ ਹੋ ਜਿੱਥੇ ਨਾਮ ਨਿਰਮਲ ਹੈ ਉੱਥੇ ਹਮੇਸ਼ਾ ਲਈ। ਨਵਤਨੋ ਦਾ ਅਰਥ ਇਹ ਨਵਾਂ ਵੀ ਹੈ, ਤਰੋ ਤਾਜ਼ਾ ਵੀ ਹੈ। ਆਪ ਵਸੈ ਮਨ ਆਏ, ਜਦੋਂ ਤੁਸੀਂ ਗੁਰੂ ਦੇ ਨਾਲ ਪਿਆਰ ਕਰੋਗੇ ਅਤੇ ਗੁਰੂ ਦੀ ਬਖਸ਼ਿਸ਼ ਹੋਵੇਗੀ, ਇਹ ਨਾਮ ਆਪਣੇ ਆਪ ਹੀ ਆ ਕੇ ਮਨ ਦੇ ਵਿੱਚ ਵਸ ਜਾਵੇਗਾ। ਭਾਵ ਇਹ ਨਾਮ ਗੁਰੂ ਦੀ ਕਿਰਪਾ ਨਾਲ ਮਨ ਦੇ ਵਿੱਚ ਆ ਕੇ ਵਸਦਾ, ਤੇ ਗੁਰੂ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਆਪਣਾ ਮਨ ਚਿੱਤ ਜੋੜ ਲੈਂਦੇ ਹਾਂ। ਉਸ ਤੋਂ ਪਹਿਲਾਂ ਸਤਿਗੁਰੂ ਦੀ ਕਿਰਪਾ ਨਹੀਂ ਹੁੰਦੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਬਈ, ਜਿਵੇਂ ਚੁੰਬਕ ਹੁੰਦਾ ਹੈ, ਉਸ ਚੁੰਬਕ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ, ਉਹ ਲੋਹੇ ਨੂੰ ਆਪਣੇ ਵੱਲ ਖਿੱਚਦਾ, ਅਤੇ ਜਦੋਂ ਕੋਈ ਲੋਹੇ ਦਾ ਟੁਕੜਾ ਉਸ ਚੁੰਬਕ ਦੇ ਨਾਲ ਜੁੜ ਜਾਂਦਾ ਹੈ ਤੇ ਉਹੀ ਗੁਣ ਚੁੰਬਕ ਦਾ ਲੋਹੇ ਦੇ ਵਿੱਚ ਵੀ ਆ ਜਾਂਦਾ ਹੈ। ਉਹ ਲੋਹੇ ਦਾ ਟੁਕੜਾ ਵੀ ਅੱਗੇ ਛੋਟੇ ਛੋਟੇ ਲੋਹ ਕਣਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਦੋਂ ਅਸੀਂ ਸਤਿਗੁਰੂ ਦੇ ਨਾਲ ਜੁੜਦੇ ਹਾਂ, ਸਤਿਗੁਰੂ ਇੱਕ ਚੁੰਬਕ ਹਨ, ਜਦੋਂ ਅਸੀਂ ਸਤਿਗੁਰੂ ਦੇ ਨਾਲ ਜੁੜਦੇ ਹਾਂ ਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਇਸੇ ਤਰ੍ਹਾਂ ਉਹ ਨਾਮ ਆਪਣੇ ਆਪ ਹੀ ਮਨ ਦੇ ਵਿਚਾਰ ਦੇ ਵਸਦਾ। ਅਸੀਂ ਉਹ ਯਤਨ ਕਰਦੇ ਹਾਂ ਵੀ ਨਾਮ ਜਪੀਏ, ਪਰ ਸਾਡਾ ਮਨ ਉਸ ਨਾਮ ਨੂੰ ਗ੍ਰਹਿਣ ਨਹੀਂ ਕਰਦਾ, ਕਿਉਂਕਿ ਤੁਸੀਂ ਜਦੋਂ ਬਾਣੀ ਪੜ੍ਹਦੇ ਹੋ ਨਾਮ ਜਪਦੇ ਹੋ ਖਿਆਲ ਕਰਨਾ ਸਾਡਾ ਮਨ ਕਿਸੇ ਹੋਰ ਪਾਸੇ ਨਿਕਲ ਜਾਂਦਾ, ਇਹਦਾ ਮਤਲਬ ਵੀ ਉਹ ਮਨ ਦੇ ਵਿੱਚ ਨਾਮ ਵਸਦਾ ਨਹੀਂ, ਸਾਡਾ ਮਨ ਉਸਨੂੰ ਗ੍ਰਹਿਣ ਨਹੀਂ ਕਰਦਾ। ਤੇ ਜਦੋਂ ਗੁਰੂ ਦੇ ਨਾਲ ਪ੍ਰੇਮ ਹੋ ਗਿਆ, ਸਤਿਗੁਰੂ ਦੇ ਨਾਲ ਚਿੱਤ ਜੁੜ ਗਿਆ, ਹਾਜ਼ੂਰ ਕਹਿੰਦੇ ਫਿਰ ਤੁਹਾਨੂੰ ਯਤਨ ਕਰਨ ਦੀ ਵੀ ਲੋੜ ਨਹੀਂ ਰਹੀ। ਆਪ ਵਸੈ ਮਨ ਆਏ ਤੇ ਆਪਣੇ ਆਪ ਹੀ ਆ ਕੇ ਉਹ ਨਾਮ ਤੁਹਾਡੇ ਮਨ ਦੇ ਵਿੱਚ ਵਸ ਜਾਵੇਗਾ, ਜਿਵੇਂ ਭਾਂਡਾ ਸਿੱਧਾ ਪਿਆ ਹੋਵੇ ਤੇ ਵਰਖਾ ਦਾ ਜਲ ਆਪਣੇ ਆਪ ਹੀ ਉਹਦੇ ਵਿੱਚ ਪੈ ਜਾਂਦਾ। ਜਦੋਂ ਸਾਡਾ ਹਿਰਦਾ ਸਨਮੁਖ ਹੋ ਗਿਆ ਸਤਿਗੁਰੂ ਦੇ, ਤੇ ਫਿਰ ਆਪਣੇ ਆਪ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਲੋੜ ਹੈ ਗੁਰੂ ਦੇ ਨਾਲ ਜੁੜਨ ਦੀ। ਗੁਰੂ ਦੇ ਨਾਲ ਹੁਣ ਕਿਵੇਂ ਜੁੜਿਆ ਜਾ ਸਕਦਾ ਹੈ? ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਪੰਜ ਨੂੰ ਹੁਕਮ ਕੀਤਾ ਹੈ, ਇਹ ਗੁਰਸਿੱਖਾ ਜੇ ਤੂੰ ਮੇਰੇ ਨਾਲ ਕੋਈ ਨਾਤਾ ਜੋੜਨਾ ਹੈ ਤੇ ਫਿਰ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਜਿਹੜਾ ਗੁਰਸਿੱਖ ਮਾਈ ਪਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਉਹਦਾ ਗੁਰੂ ਦੇ ਨਾਲ ਨਾਤਾ ਜੁੜ ਜਾਂਦਾ ਹੈ। ਉਹ ਨਾਤਾ ਵੀ ਕਿਹੋ ਜਿਹਾ? ਕਲਗੀਧਰ ਪਾਤਸ਼ਾਹ ਨੇ ਆਖਿਆ ਉਹ ਮੇਰਾ ਪੁੱਤਰ ਬਣ ਜਾਂਦਾ। ਜਿਵੇਂ ਪਿਤਾ ਪੁੱਤਰ ਦਾ ਇੱਕ ਬੜਾ ਹੀ ਅਹਿਮ ਰਿਸ਼ਤਾ ਹੈ। ਹਜ਼ੂਰ ਕਹਿੰਦੇ ਜਿਹੜਾ ਗੁਰਸਿੱਖ ਮਾਈ ਪਾਈ ਅੰਮ੍ਰਿਤ ਛਕ ਲੈਂਦਾ ਹੈ ਉਹ ਮੇਰਾ ਸਪੁੱਤਰ ਬਣ ਜਾਂਦਾ ਹੈ ਤੇ ਮੈਂ ਉਸਦਾ ਪਿਤਾ ਬਣ ਜਾਂਦਾ ਹਾਂ। ਇਹ ਪਿਤਾ ਪੁਰਖੀ ਰਿਸ਼ਤਾ ਜੋੜਨ ਵਾਸਤੇ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਪਾਈ ਨੂੰ ਹੁਕਮ ਕੀਤਾ ਵੀ ਅੰਮ੍ਰਿਤ ਛਕੋ। ਹੁਣ ਦੇਖ ਲਓ 399 ਸਾਲ ਤਕਰੀਬਨ 7 ਮਹੀਨੇ ਹੋ ਗਏ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਪੀਵੋ ਪਾਵੋ ਖੰਡ ਤਾਰ ਹੋਏ ਜਨਮ ਸੁਹੇਲਾ, ਹਰ ਗੁਰਸਿੱਖ ਮਾਈ ਭਾਈ ਨੂੰ ਹੁਕਮ ਕੀਤਾ ਸੀ। ਤੇ ਹੁਣ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਨਾ ਕਰਦੇ ਨੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਤ ਅਨੰਤਾ। ਹਜ਼ੂਰ ਕਹਿੰਦੇ ਤੁਸੀਂ ਅੰਮ੍ਰਿਤ ਛਕੋ। ਰੋਸ ਨਾ ਕੀਜਾ ਕਿ ਅੰਮ੍ਰਿਤ ਦੇ ਨਾਂ ਤੋਂ ਗੁੱਸਾ ਵੀ ਕਰਦੇ ਨੇ, ਪਰ ਹਜ਼ੂਰ ਕਹਿੰਦੇ ਅੰਮ੍ਰਿਤ ਦੇ ਨਾਮ ਤੋਂ ਗੁੱਸਾ ਨਹੀਂ ਕਰਨਾ, ਰੋਸ ਨਾ ਕੀਜਾ ਅੰਮ੍ਰਿਤ ਪੀਜਾ। ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਤ ਨਹੀਂ ਰਹਿਣਾ ਆਏ ਜਾਏ ਚੁੱਪ ਚਾਰੇ। ਹੁਣ ਅਸੀਂ ਉਹ ਸਤਿਗੁਰੂ ਦੇ ਬਚਨ ਨੂੰ ਹੁਣ ਤੱਕ ਸਾਰਿਆਂ ਨੇ ਮੰਨਿਆ ਨਹੀਂ, ਜਿਨ੍ਹਾਂ ਨੇ ਮੰਨਿਆ ਧੰਤਾ ਯੋਗ ਨੇ। ਹੁਣ 300 ਸਾਲਾਂ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ ਹੈ। 1999 ਦੀ ਵਿਸਾਖੀ 13 ਅਪ੍ਰੈਲ ਨੂੰ, ਔਰ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਬਣਦਾ ਵੀ ਇਹ ਵਿਸਾਖੀ ਤੱਕ ਜਿੰਨਾ ਸਮਾਂ ਵਿਚਕਾਰ ਹੈ ਉਹ ਸਮੇਂ ਤੱਕ ਹਰ ਗੁਰਸਿੱਖ ਮਾਈ ਭਾਈ ਗੁਰੂ ਦੇ ਨਾਲ ਨਾਤਾ ਜੋੜ ਲਵੇ, ਕਿਉਂਕਿ ਸਤਿਗੁਰੂ ਦੀ ਮਿਹਰ ਦੇ ਨਾਲ ਹੀ ਸਭ ਦਾਤਾਂ ਪ੍ਰਾਪਤ ਹੁੰਦੀਆਂ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮੇਰੇ ਮਨ ਤੂੰ ਸਤਿਗੁਰੂ ਦੇ ਨਾਲ ਚਿੱਤ ਜੋੜ। ਜਦੋਂ ਸਤਿਗੁਰੂ ਦੇ ਨਾਲ ਤੂੰ ਜੁੜ ਗਿਆ ਤੇ ਜਿਹੜਾ ਨਿਰਮਲ ਨਾਮ ਤੇ ਹਮੇਸ਼ਾ ਲਈ ਨਵ ਤੈਨੂੰ ਨਵੇਂ ਤੋਂ ਨਵਾਂ ਆਨੰਦ ਬਖਸ਼ਿਸ਼ ਕਰਨ ਵਾਲਾ ਹੈ ਉਹ ਆਪਣੇ ਆਪ ਹੀ ਤੇਰੇ ਮਨ ਦੇ ਵਿੱਚ ਆ ਕੇ ਵਸ ਜਾਵੇਗਾ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਸਤਿਗੁਰੂ ਦੇ ਨਾਲ ਮਿਲ ਕੇ ਇਸ ਮਨੁੱਖ ਨੂੰ ਕੀ ਲਾਭ ਹੁੰਦੇ ਨੇ? ਫਿਰ ਪੁੱਛ ਲੈਂਦੇ ਨੇ ਜੇ ਅਸੀਂ ਅੰਮ੍ਰਿਤ ਛਕਦੇ ਹਾਂ ਗੁਰੂ ਵਾਲੇ ਹੋ ਗਏ ਸਾਨੂੰ ਕੀ ਮਿਲੇਗਾ? ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਦੀ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਇਹ ਬਾਣੀ ਹੀ ਸਾਨੂੰ ਸਤਿਗੁਰੂ ਹੀ ਸਾਨੂੰ ਆਪ ਇਸਦਾ ਉੱਤਰ ਦਿੰਦੇ ਨੇ। ਲੋ ਸੰਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਮਹਲਾ ਤੀਜਾ ਸਤਿਗੁਰ ਮਿਲਿਆ ਫਿਰ ਨਾਮ ਪਵੈ ਜਨਮ ਮਰਨ ਦੁੱਖ ਜਾਏ।
ਸ੍ਰੀ ਰਾਜ ਦੇ ਵੀ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਗੁਰਮੁਖੋ ਸਤਿਗੁਰ ਮਿਲਿਆ ਫਿਰ ਨਾਮ ਪਵੈ। ਜਿਹੜਾ ਗੁਰਸਿੱਖ ਮਾਈ ਪਾਈ ਪੂਰੇ ਤੇ ਸੱਚੇ ਸਤਿਗੁਰੂ ਨੂੰ ਮਿਲ ਜਾਂਦਾ ਹੈ ਫੇਰ ਨਾ ਪਵੇ, ਉਹਨੂੰ 84 ਦਾ ਫੇਰ ਚੱਕਰ ਨਹੀਂ ਕੱਟਣਾ ਪੈਂਦਾ। ਜਿਹੜਾ ਸਤਿਗੁਰੂ ਨੂੰ ਮਿਲ ਜਾਂਦਾ ਹੈ ਨਾ ਤੇ ਸਤਿਗੁਰੂ ਮਹਾਰਾਜ ਉਸਦਾ ਜਨਮ ਮਰਨ ਆਵਾਗਮਨ ਦਾ ਚੱਕਰ ਖਤਮ ਕਰ ਦਿੰਦੇ ਨੇ। ਸਤਿਗੁਰ ਕਹਿ ਜਨਮ ਹੀ ਗਮਨ ਮਿਟਾਇਆ। ਜਿਹੜਾ ਗੁਰੂ ਘਰ ਦੇ ਵਿੱਚ ਜਨਮ ਲੈ ਲੈਂਦਾ, ਗੁਰੂ ਘਰ ਦੇ ਵਿੱਚ ਜਨਮ ਕਿਵੇਂ ਲਿਆ ਜਾਂਦਾ? ਜਿਹੜਾ ਗੁਰਸਿੱਖ ਮਾਈ ਪਾਈ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਪੰਜ ਪਿਆਰਿਆਂ ਦੇ ਪਾਸੋਂ, ਉਹਦਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਣ ਜਾਂਦੇ ਨੇ, ਮਾਤਾ ਮਾਤਾ ਸਾਹਿਬ ਕੌਰ ਬਣ ਜਾਂਦੀ ਹੈ, ਤੇ ਫਿਰ ਉਹ ਸਤਿਗੁਰੂ ਦਾ ਸਪੁੱਤਰ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਜਿਹੜਾ ਇਸ ਢੰਗ ਦੇ ਨਾਲ ਸਤਿਗੁਰੂ ਨੂੰ ਮਿਲਦਾ ਹੈ ਨਾ, ਫੇਰ ਨਾ ਪਵੇ ਉਹਨੂੰ 84 ਦਾ ਫੇਰ ਨਹੀਂ ਚੱਕਰ ਨਹੀਂ ਕੱਟਣਾ ਪੈਂਦਾ, ਇਸ ਦੇ ਨਾਲ ਨਾਲ ਹੋਰ ਕੀ ਲਾਭ ਹੁੰਦਾ, ਜਨਮ ਮਰਨ ਦੁੱਖ ਜਾਈ। ਇਹ ਜਨਮ ਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ। ਜਦੋਂ ਆਦਮੀ ਜਨਮ ਲੈਂਦਾ ਪਹਿਲਾਂ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲੱਗਦਾ, ਜਿਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਘੋਰ ਨਰਕ ਦਾ ਦਰਜਾ ਦਿੱਤਾ, ਤੇ ਫਿਰ ਜਦੋਂ ਆਦਮੀ ਦੀ ਮੌਤ ਹੁੰਦੀ ਹੈ, ਮੌਤ ਦਾ ਦੁੱਖ ਵੀ ਇਤਨਾ ਵੱਡਾ ਹੁੰਦਾ ਹੈ। ਭਾਈ ਮਹਾਂਪੁਰਸ਼ ਦੱਸਦੇ ਨੇ ਵੀ ਇੱਕ ਬਿੱਛੂ ਹੁੰਦਾ ਹੈ ਪਹਾੜਾਂ ਦੇ ਵਿੱਚ, ਉਹ ਇੰਨਾ ਜ਼ਹਿਰੀਲਾ ਜਾਨਵਰ ਹੈ, ਕਹਿੰਦੇ ਨੇ ਜੇ ਉਹ ਪੱਥਰ ਨੂੰ ਡੰਗ ਮਾਰ ਦੇਵੇ ਪੱਥਰ ਖਿਲ ਬਣ ਜਾਂਦਾ ਹੈ। ਖਿਲ ਕਹਿੰਦੇ ਨੇ ਸੰਖੀਏ ਨੂੰ, ਉਹ ਇੱਕ ਜ਼ਹਿਰ ਹੁੰਦੀ ਬੜੀ ਖਤਰਨਾਕ, ਵੀ ਉਹ ਜੋ ਬਿੱਛੂ ਪੱਥਰ ਨੂੰ ਡੰਗ ਮਾਰ ਦੇਵੇ ਉਹ ਖਿਲ ਬਣ ਜਾਂਦਾ ਹੈ, ਸੰਖੀਆ ਬਣ ਜਾਂਦਾ ਹੈ। ਤੇ ਜੇ 70,000 ਬਿੱਛੂ ਇਕੱਠਾ ਡੰਗ ਮਾਰੇ, ਇੱਡਾ ਵੱਡਾ ਮੌਤ ਦਾ ਦੁੱਖ ਭਾਈ ਮਹਾਂਪੁਰਸ਼ ਦੱਸਦੇ ਨੇ। ਇਸ ਲਈ ਉਹ ਜਿਹੜਾ ਜਨਮ ਤੇ ਮਰਨ ਦਾ ਵੱਡਾ ਦੁੱਖ ਹੈ ਉਹ ਵੀ ਚਲਿਆ ਜਾਂਦਾ ਹੈ ਕਦੋਂ, ਜਦੋਂ ਕੋਈ ਸੱਚੇ ਸਤਿਗੁਰੂ ਦੇ ਨਾਲ ਮਿਲ ਪੈਂਦਾ।
ਪੂਰੈ ਸਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਸ਼ਬਦ ਦੁਆਰਾ, ਭਾਵ ਇਹ ਸਤਿਗੁਰੂ ਦੀ ਬਾਣੀ ਦੇ ਜਿਹੜੇ ਸ਼ਬਦ ਨੇ, ਇਹ ਪੂਰੇ ਸ਼ਬਦਾਂ ਦੁਆਰਾ ਸਾਨੂੰ ਹਰ ਗੱਲ ਦੀ ਸੋਝੀ ਪ੍ਰਾਪਤ ਹੋ ਗਈ ਹੈ। ਕਿਉਂਕਿ ਜਿਹੜਾ ਗੁਰਬਾਣੀ ਨਾਲ ਜੁੜਦਾ ਹੈ, ਗੁਰਬਾਣੀ ਦੇ ਸ਼ਬਦਾਂ ਨਾਲ ਜੁੜਦਾ ਹੈ, ਉਹਨੂੰ ਹਰ ਗੱਲ ਦੀ ਸਮਝ ਪ੍ਰਾਪਤ ਹੋ ਜਾਂਦੀ ਹੈ। ਪੂਰਾ ਸ਼ਬਦ ਸਭ ਸੋਝੀ ਹੋਈ, ਪੂਰੇ ਸ਼ਬਦ ਦੁਆਰਾ ਸਾਨੂੰ ਸਭ ਤਰ੍ਹਾਂ ਦੀ ਸੋਝੀ ਗਿਆਨ ਹਾਸਲ ਹੋ ਗਈ ਹੈ। ਹਰ ਨਾਮੈ ਰਹਿ ਸਮਾਏ, ਅਤੇ ਹੁਣ ਅਸੀਂ ਹਰ ਵੇਲੇ ਨਾਮ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਾਂ, ਨਾਮ ਦੇ ਵਿੱਚ ਹੀ ਹਮੇਸ਼ਾ ਲਈ ਤਦਾਕਾਰ ਹੋਏ ਰਹਿੰਦੇ ਹਾਂ।
ਨਿਰਮਲ ਨਾਮ ਸਦ ਨਵ ਤਨ ਆਪ ਵਸੈ ਮਨ ਆਏ ਰਹਾਉ।
ਇਹ ਰਹਾਉ ਦੀਆਂ ਪੰਕਤੀਆਂ ਸਨ ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਪਹਿਲਾਂ ਵਿਸਤਾਰ ਪੂਰਵਕ ਸਰਵਣ ਕਰ ਚੁੱਕੇ ਹੋ। ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ।
ਹਰ ਜੀਉ ਰੱਖੋ ਆਪਣੀ ਸਰਣਾਈ, ਜੋ ਰੱਖੇ ਜੋ ਰਹਿਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਤੇ ਫਿਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਵੀ ਕਰਨੀਆਂ ਨੇ। ਉਹ ਕਿਵੇਂ ਅਰਦਾਸਾਂ ਬੇਨਤੀਆਂ ਕਰਨੀਆਂ ਹੈ, ਹਾਜ਼ੂਰ ਸਾਨੂੰ ਸਿੱਖਿਆ ਦਿੰਦੇ ਹਨ। ਇਉਂ ਬੇਨਤੀਆਂ ਕਰੋ ਜਿਵੇਂ ਕੋਈ ਅਧਿਆਪਕ ਹੁੰਦਾ ਹੈ, ਕੋਈ ਟੀਚਰ ਹੁੰਦਾ ਹੈ, ਉਹ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਪੂਰਨੇ ਪਾਸੇ ਸਮਝਾਉਂਦਾ ਹੈ ਵੀ ਭਾਈ ਇਉਂ ਲਿਖੋ ਇਉਂ ਪੜ੍ਹੋ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਸਾਨੂੰ ਵੀ ਉਹ ਸਿਆਣੇ ਅਧਿਆਪਕ ਵਾਂਗ ਪੂਰਨੇ ਪਾਸੇ ਸਿਖਾਉਂਦੇ ਨੇ ਵੀ ਅਰਦਾਸ ਇਉਂ ਕਰਨੀ ਹੈ। ਹਰ ਜੀਉ ਰੱਖੋ ਆਪਣੀ ਸਰਣਾਈ, ਇਹ ਅਕਾਲ ਪੁਰਖ ਵਾਹਿਗੁਰੂ ਜੀਓ ਤੁਸੀਂ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਜੇ ਅਸੀਂ ਹਮੇਸ਼ਾ ਲਈ ਸੁੱਖ ਚਾਹੁੰਦੇ ਹਾਂ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ। ਹਜ਼ੂਰ ਕਹਿੰਦੇ ਇਸ ਦੇ ਨਾਲ ਨਾਲ ਜਿਉਂ ਰੱਖ ਹੈ ਤਿਉਂ ਰਹਿਣਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਵੀ ਜਿਵੇਂ ਤੁਸੀਂ ਸਾਨੂੰ ਰੱਖਣਾ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਰੱਖੋ, ਤਿਉਂ ਰਹਿਣਾ ਤੇ ਅਸੀਂ ਉਸੇ ਤਰ੍ਹਾਂ ਹੀ ਰਹਿਣਾ ਪਸੰਦ ਕਰੀਏ। ਇਹ ਆਪ ਕਿਰਪਾ ਕਰੋ, ਪਾਣੀ ਵਿੱਚ ਰਹਿਣ ਦੀ ਦਾਤ ਬਖਸ਼ੋ, ਜਿਵੇਂ ਤੁਸੀਂ ਰੱਖੋ ਅਸੀਂ ਤੁਹਾਡੀ ਰਜ਼ਾ ਦੇ ਵਿੱਚ ਰਾਜ਼ੀ ਰਹੀਏ, ਭਾਣਾ ਮਿੱਠਾ ਕਰਕੇ ਮੰਨੀਏ। ਜਿੱਥੇ ਨਾਮ ਜਪਣਾ ਉੱਥੇ ਨਾਲ ਨਾਲ ਵਾਹਿਗੁਰੂ ਦਾ ਭਾਣਾ ਵੀ ਮੰਨਣਾ। ਅਸੀਂ ਕਈ ਵਾਰੀ ਨਾਮ ਜਪਦੇ ਹਾਂ, ਕੋਈ ਮਾੜੀ ਮੋਟੀ ਮੁਸੀਬਤ ਆ ਜਾਂਦੀ ਹੈ, ਦੁੱਖ ਆ ਜਾਂਦਾ, ਘਬਰਾ ਜਾਂਦੇ ਹਾਂ। ਹਜ਼ੂਰ ਕਹਿੰਦੇ ਉਸ ਵੇਲੇ ਭਾਣਾ ਵੀ ਮੰਨੋ, ਤੇ ਜੇ ਭਾਣਾ ਮੰਨਣਾ ਔਖਾ ਲੱਗਦਾ ਅਰਦਾਸ ਕਰੋ। ਇਹ ਅਕਾਲ ਪੁਰਖ ਜੀ, ਇਹ ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਵਿੱਚ ਪਾਈ ਰੱਖੋ, ਜਿਵੇਂ ਤੁਹਾਨੂੰ ਪਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਰੱਖ ਲਓ, ਤੇ ਅਸੀਂ ਤੁਹਾਡੇ ਪਾਣੇ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ।
ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵ ਜਨ ਤਰਣਾ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਿਆ ਜਾਂਦਾ ਹੈ ਤੇ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ ਗੁਰਮੁਖ ਭਵ ਜਲ ਤਰਨਾ ਉਸ ਗੁਰਮੁਖ ਵਿਅਕਤੀ ਨੇ ਹੀ ਭਵ ਜਲ ਦਾ ਅਰਥ ਹੈ ਪੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਦੂਸਰਾ ਨਹੀਂ ਪਾਰ ਹੋ ਸਕਦਾ। ਗੁਰੂ ਘਰ ਦੇ ਵਿੱਚ ਦੋ ਕਿਸਮ ਦੀ ਮੌਤ ਪ੍ਰਵਾਨ ਹੈ ਯਾਦ ਰੱਖਣਾ। ਮਹਾਂਪੁਰਸ਼ ਦੱਸਦੇ ਨੇ ਇੱਕ ਸ਼ਬਦ ਦੀ ਮੌਤ। ਸ਼ਬਦ ਦੀ ਮੌਤ ਕਿਵੇਂ ਹੈ ਵੀ ਅਸੀਂ ਬਾਣੀ ਨਾਲ ਇੰਨਾ ਜੁੜ ਜਾਈਏ ਤੇ ਸਾਨੂੰ ਸਰੀਰ ਦਾ ਚੇਤਾ ਹੀ ਭੁੱਲ ਜਾਵੇ, ਸਰੀਰ ਦਾ ਲਗਾਓ ਹੀ ਹਟ ਜਾਵੇ। ਇਹ ਹੈ ਸ਼ਬਦ ਦੀ ਮੌਤ ਵੀ ਜਦੋਂ ਅੰਤਮ ਸਮਾਂ ਆਵੇ ਤੇ ਸਾਡਾ ਮਨ ਬਾਣੀ ਨਾਲ ਜੁੜਿਆ ਰਹੇ, ਸ਼ਬਦ ਨਾਲ ਜੁੜਿਆ ਰਹੇ ਤੇ ਫਿਰ ਮੌਤ ਵੀ ਮੌਤ ਨਹੀਂ ਹੁੰਦੀ। ਤੇ ਫਿਰ ਇਹ ਮਨ ਜਿਹੜਾ ਸ਼ਬਦ ਨਾਲ ਜੁੜਿਆ ਹੁੰਦਾ ਹੈ ਤੇ ਫਿਰ ਉਹ ਸਿੱਧਾ ਅਕਾਲ ਪੁਰਖ ਦੇ ਨਾਲ ਜਾ ਕੇ ਸਾਨੂੰ ਅਭੇਦ ਕਰ ਦਿੰਦਾ ਹੈ। ਇਹ ਸ਼ਬਦ ਦੀ ਮੌਤ ਹੈ ਤੇ ਦੂਸਰੇ ਪਾਸੇ ਭਾਈ ਸ਼ਾਸਤਰ ਦੀ ਮੌਤ ਹੈ। ਜਿਹੜੀ ਸ਼ਸਤਰ ਦੀ ਮੌਤ ਹੈ ਉਹ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸ਼ਸਤਰ ਦੀ ਮੌਤ ਨਾਲ ਜੂਝਣਾ ਤੇ ਮਰਨਾ ਸਿਖਾਇਆ ਹੈ। ਹਜ਼ੂਰ ਕਹਿੰਦੇ ਜਬ ਆਪ ਕੀ ਔਧ ਨਿਦਾਨ ਬਣੇ ਅਤਿ ਹੀ ਰਣ ਮੈਂ ਤਬ ਜੂਝ ਮਰੂੰ। ਇਹ ਸ਼ਸਤਰ ਦੀ ਮੌਤ ਹੈ। ਹਜ਼ੂਰ ਕਹਿੰਦੇ ਇੱਕ ਸ਼ਬਦ ਹੈ ਤੇ ਦੂਸਰਾ ਸ਼ਸਤਰ ਹੈ, ਦੋ ਹੀ ਚੀਜ਼ਾਂ ਤੇ ਸਤਿਗੁਰੂ ਨੇ ਸਾਨੂੰ ਬਖਸ਼ੀਆਂ ਨੇ। ਜਾਂ ਤੇ ਸ਼ਬਦ ਨਾਲ ਜੁੜ ਜਾਓ ਤੇ ਬਾਣੀ ਨਾਲ ਜੁੜਿਆ ਸਾਡੇ ਸਰੀਰ ਦਾ ਅੰਤ ਹੋਵੇ ਤੇ ਅਸੀਂ ਸੱਚਖੰਡ ਵਿੱਚ ਜਾਵਾਂਗੇ, ਤੇ ਜਾਂ ਭਾਈ ਸ਼ਸਤਰਾਂ ਦੇ ਨਾਲ ਧਰਮ ਯੁੱਧ ਵਿੱਚ ਜੂਝਦਿਆਂ ਸ਼ਹਾਦਤ ਪ੍ਰਾਪਤ ਕਰ ਲਈਏ ਤੇ ਫਿਰ ਅਸੀਂ ਸੱਚਖੰਡ ਦੇ ਵਿੱਚ ਜਾ ਸਕਦੇ ਹਾਂ। ਹਜ਼ੂਰ ਕਹਿੰਦੇ ਗੁਰ ਕਾ ਸ਼ਬਦ ਜੀਵਤ ਮਰੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜਿਉਂਦਾ ਹੀ ਮਰ ਜਾਂਦਾ ਹੈ। ਸ਼ਬਦ ਨਾਲ ਇੰਨਾ ਪਿਆਰ ਕਰਦਾ ਹੈ, ਸਰੀਰ ਦਾ ਮੋਹ ਹੀ ਟੁੱਟ ਜਾਂਦਾ ਹੈ ਤੇ ਗੁਰਮੁਖ ਭਵ ਜਲ ਤਰਨਾ ਪਾਈ ਉਸ ਗੁਰਮੁਖ ਵਿਅਕਤੀ ਨੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ।
ਵੱਡਾ ਭਾਗ ਨਾਉ ਪਾਈਐ ਗੁਰਮਤ ਸਤ ਸੁਹਾਈ।
ਲੋ ਹਜ਼ੂਰ ਕਹਿੰਦੇ ਪਾਈ ਵੱਡਿਆਂ ਭਾਗਾਂ ਦੇ ਨਾਲ ਨਾਮ ਨੂੰ ਪ੍ਰਾਪਤ ਕਰੀਦਾ। ਹਰ ਕੋਈ ਬੰਦਾ ਨਾਮ ਦੀ ਦਾਤਵੀ ਨਹੀਂ ਪ੍ਰਾਪਤ ਕਰ ਸਕਦਾ। ਆ ਕਿੰਨੇ ਲੋਕ ਨੇ ਭਲਾ, ਕਿੰਨਿਆਂ ਨੇ ਨਾਮ ਨੂੰ ਪ੍ਰਾਪਤ ਕੀਤਾ ਹੋਇਆ ਹੈ? ਨਾਮ ਉਹੀ ਪ੍ਰਾਪਤ ਕਰ ਸਕਦੇ ਨੇ ਜੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਹੈ। ਜਿਹੜੇ ਅੰਮ੍ਰਿਤ ਨਹੀਂ ਛਕਦੇ ਉਹਨਾਂ ਨੂੰ ਨਾਮ ਦੀ ਦਾਤ ਕਿੱਥੋਂ ਪ੍ਰਾਪਤ ਹੋਣੀ ਹੈ? ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਵੱਡਾ ਭਾਗ ਨਾਉ ਪਾਈਐ, ਵੱਡਿਆਂ ਭਾਗਾਂ ਦੇ ਨਾਲ ਪਾਈ ਗੁਰਮਤ ਨਾਮ ਨੂੰ ਪ੍ਰਾਪਤ ਕਰੀਦਾ ਹੈ ਕਿ ਗੁਰਮਤ ਸ਼ਬਦ ਸੁਹਾਈ ਤੇ ਗੁਰਮਤ ਦੁਆਰਾ ਸ਼ਬਦ ਦੀ ਕਮਾਈ ਕਰਕੇ ਸਾਡੀ ਜਿਹੜੀ ਜ਼ਿੰਦਗੀ ਹੈ ਸੁਹਾਈ ਸੋਭਨੀਕ ਬਣਦੀ ਹੈ।
ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ।
ਹਜ਼ੂਰ ਕਹਿੰਦੇ ਭਾਈ ਗੁਰਮਤ ਦੁਆਰਾ ਸ਼ਬਦ ਦੀ ਨਾਮ ਦੀ ਕਮਾਈ ਕਰਦਿਆਂ ਹੋਇਆ ਆਪੇ ਮਨ ਵਸਿਆ ਪ੍ਰਭ ਕਰਤਾ, ਉਹ ਕਰਤਾ ਪੁਰਖ ਵਾਹਿਗੁਰੂ ਸਰਵ ਸ਼ਕਤੀ ਮਨ ਅਕਾਲ ਪੁਰਖ ਆਪ ਆਪਦੇ ਮਨ ਦੇ ਵਿੱਚ ਵਸ ਗਿਆ, ਸਹਿਜੇ ਰਹਿਆ ਸਮਾਈ। ਹਜ਼ੂਰ ਕਹਿੰਦੇ ਹੁਣ ਸਾਡਾ ਮਨ ਨਿਰਯਤਨ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ।
ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ।
ਇਹੋ ਜਿਹੇ ਵਿਅਕਤੀ ਵੀ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਤੇ ਉਪਦੇਸ਼ ਚੰਗਾ ਹੀ ਨਹੀਂ ਲੱਗਦਾ। ਹਜ਼ੂਰ ਕਹਿੰਦੇ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਇਹੋ ਜਿਹੇ ਮਨਮੁਖ ਬੰਦੇ ਵੀ ਹਨ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਬਾਣੀ ਦਾ ਉਪਦੇਸ਼ ਹੀ ਚੰਗਾ ਨਹੀਂ ਲੱਗਦਾ। ਬੰਧਨ ਬੰਧ ਪਵਾਇਆ ਤੇ ਭਾਈ ਫਿਰ ਉਹਨਾਂ ਨੂੰ ਕਰਤਾ ਭੋਗਤਾ ਦੇ ਵਿਕਾਰਾਂ ਦੇ ਵਾਸ਼ਨਾ ਦੇ ਬੰਧਨਾਂ ਦੇ ਵਿੱਚ ਬੰਨ ਕੇ ਅਕਾਲ ਪੁਰਖ ਨੇ 84 ਦੇ ਵਿੱਚ ਉਹਨਾਂ ਨੂੰ ਭਰਮਾਇਆ ਹੈ।
ਲੱਖ 84 ਹੀ ਫਿਰ ਫਿਰ ਆਵੇ ਵਿਰਥਾ ਜਨਮ ਗਵਾਇਆ।
ਉਹ ਮਨਮੁਖ ਲੋਕ 84 ਲੱਖ ਚੁਨਾਂ ਦੇ ਵਿੱਚ ਇੱਕ ਵਾਰ ਨਹੀਂ ਫਿਰ ਫਿਰ ਆਵੇ, ਮੁੜ ਮੁੜ ਕੇ ਆਉਂਦੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਰ ਨੀਲ ਕੁਰੰਗਾ, ਬਿਰਥਾ ਜਨਮ ਗਵਾਇਆ ਉਹਨਾਂ ਨੇ। ਮਨੁੱਖਾ ਜਨਮ ਬੜਾ ਹੀ ਅਮੋਲਕ ਸੀ, ਇਹਨੂੰ ਐਵੇਂ ਵਿਅਰਥ ਨਿਸ਼ਫਲ ਹੀ ਗਵਾ ਲਿਆ ਹੈ।
ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ।
ਹਜ਼ੂਰ ਕਹਿੰਦੇ ਭਾਈ ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਜਾਂਦਾ ਹੈ। ਸੱਚਾ ਸ਼ਬਦ ਰੰਗ ਰਾਤੇ, ਉਹ ਸੱਚੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਹੀ ਰਹਿੰਦੇ ਨੇ। ਉਹਨਾਂ ਦਾ ਮਨ ਬਾਣੀ ਦੇ ਨਾਮ ਦੇ ਸੱਚੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾਲ ਲਹਿਸ ਭਾਗਾ, ਇਸੇ ਲਈ ਉਹਨਾਂ ਭਗਤਾਂ ਦੇ ਮਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ, ਚਾਹੇ ਉਹ ਚਰਖੜੀਆਂ ਤੇ ਚੜ੍ਹਦੇ ਹੋਣ ਤੇ ਚਾਹੇ ਦੇਗ ਦੇ ਵਿੱਚ ਉਬਲਦੇ ਹੋਣ ਤੇ ਚਾਹੇ ਆਰੇ ਦੇ ਨਾਲ ਚੀਰੇ ਜਾਂਦੇ ਹੋਣ ਤੇ ਚਾਹੇ ਭਾਈ ਗੋਲੀਆਂ ਦੇ ਸਾਹਮਣੇ ਉਹਨਾਂ ਨੂੰ ਖੜਨਾ ਪਵੇ, ਭਗਤਾਂ ਦੇ ਮਨ ਦੇ ਵਿੱਚ ਤਾਂ ਆਨੰਦ ਹੀ ਰਹਿੰਦੇ, ਕਿਉਂਕਿ ਉਹ ਸੱਚੇ ਸ਼ਬਦ ਦੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਅਨਦਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ।
ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਪਿਆਰੇ ਭਗਤ ਜਨ ਸੰਤ ਲੋਕ ਅਨਦਨ ਗੁਣ ਗਾਵੇ ਸਦ ਨਿਰਮਲ, ਉਹ ਰਾਤ ਦਿਨ ਤੇ ਨਿਰਮਲ ਅਰਥ ਹੈ ਪਵਿੱਤਰ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਲਈ ਗਾਉਂਦੇ ਰਹਿੰਦੇ ਨੇ। ਸਹਿਜੇ ਨਾਮ ਸਮਾਤੇ ਪਾਈ ਫਿਰ ਉਹ ਸਹਿਜੇ ਸ਼ਾਂਤੀ ਤੇ ਧੀਰਜ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਨਾਮ ਸਮਾਤੇ ਵੀ ਉਹ ਅੱਗੇ ਨਾਮ ਦੇ ਵਿੱਚ ਲੀਨ ਹੁੰਦੇ ਨੇ, ਭਾਵ ਕੀਰਤਨ ਦੁਆਰਾ ਉਹ ਗੁਰਮੁਖ ਪਿਆਰੇ ਕੀਰਤਨ ਸੁਣਦੇ ਸੁਣਦੇ ਅੱਗੇ ਨਾਮ ਦੇ ਵਿੱਚ ਤੇ ਨਾਮ ਤੋਂ ਅੱਗੇ ਨਾਮੀ ਅਕਾਲ ਪੁਰਖ ਵਿੱਚ ਜਾ ਕੇ ਲੀਨ ਹੋ ਜਾਂਦੇ ਹਨ।
ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ।
ਲੋ ਹਜ਼ੂਰ ਕਹਿੰਦੇ ਭਾਈ ਜਿਹੜੇ ਗੁਰਮੁਖ ਜਨ ਹਨ ਵਾਹਿਗੁਰੂ ਦੇ ਪਿਆਰੇ ਉਹ ਹਮੇਸ਼ਾ ਅੰਮ੍ਰਿਤ ਬਾਣੀ ਨੂੰ ਰਸਨਾ ਤੋਂ ਉਚਾਰਨ ਕਰਦੇ ਰਹਿੰਦੇ ਨੇ, ਗੁਰਮੁਖਾਂ ਦੀ ਰਸਨਾ ਤੇ ਹਰ ਵੇਲੇ ਬਾਣੀ ਹੀ ਰਹਿੰਦੀ ਹੈ। ਸਭ ਆਤਮ ਰਾਮ ਪਛਾਣੀ ਤੇ ਸਭ ਨੂੰ ਭਾਈ ਉਹ ਆਤਮਾ ਤੇ ਰਾਮ ਪਰਮਾਤਮਾ ਦਾ ਰੂਪ ਪਛਾਣਦੇ ਹਨ।
ਏਕੋ ਸੇਵਨ ਏਕ ਅਰਥ ਹੈ ਗੁਰਮੁਖ ਅਕਥ ਕਹਾਣੀ।
ਲੋ ਹਜ਼ੂਰ ਕਹਿੰਦੇ ਗੁਰਮੁਖ ਪਿਆਰੇ ਏਕੋ ਸੇਵਨ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ, ਏਕ ਅਰਾਧਾ ਤੇ ਇੱਕ ਨੂੰ ਹੀ ਅਰਾਧਦੇ ਨੇ ਚੇਤੇ ਕਰਦੇ ਹਨ। ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ, ਉਹ ਇੱਕ ਨੂੰ ਹੀ ਮੰਨਦੇ ਨੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇੱਕ ਓਮਕਾਰ ਦੇ ਨਾਲ ਹੀ ਤਾਂ ਸਾਨੂੰ ਜੋੜਿਆ ਹੈ। ਹਜ਼ੂਰ ਕਹਿੰਦੇ ਗੁਰਮੁਖ ਪਿਆਰੇ ਇੱਕ ਨੂੰ ਸੇਵਦੇ ਨੇ ਤੇ ਇੱਕ ਨੂੰ ਆਰਾਧਦੇ ਨੇ। ਗੁਰਮੁਖ ਅਕਥ ਕਹਾਣੀ ਉਹਨਾਂ ਗੁਰਮੁਖਾਂ ਦੀ ਪਾਈ ਜਿਹੜੀ ਕਹਾਣੀ ਹੈ ਨਾ, ਉਹ ਕਥਨ ਹੋ ਹੀ ਨਹੀਂ ਸਕਦੀ, ਕਿਉਂਕਿ ਉਹ ਗੁਰਮੁਖ ਹਰ ਵੇਲੇ ਬਾਣੀ ਪੜ੍ਹਦੇ ਨੇ, ਆਤਮਾ ਕਰਕੇ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ। ਉਹਨਾਂ ਗੁਰਮੁਖਾਂ ਦੀ ਜਿਹੜੀ ਕਥਾ ਕਹਾਣੀ ਕਰਨੀ ਵੀ ਬਹੁਤ ਔਖੀ ਹੈ, ਇਸ ਲਈ ਉਹਨਾਂ ਗੁਰਮੁਖਾਂ ਦੀ ਕਹਾਣੀ ਵੀ ਅਕਥ ਹੈ।
ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਾਨ ਆਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸੱਚੇ ਸਾਹਿਬ ਦੀ ਸੇਵਾ ਕਰੋ, ਜਿਤ ਸੇਵਿਆ ਸੁਖ ਪਾਈਏ ਤੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਕਾਲੀਏ। ਤੁਸੀਂ ਉਹ ਸੱਚੇ ਸਾਹਿਬ ਅਕਾਲ ਪੁਰਖ ਦੀ ਸੇਵਾ ਕਰੋ, ਗੁਰਮੁਖ ਵਸੈ ਮਨ ਆਏ ਤੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੁਆਰਾ ਮਨ ਦੇ ਵਿੱਚ ਆ ਕੇ ਵਸਦਾ ਹੈ। ਇਹਦਾ ਮਤਲਬ ਨਾਲ ਗੁਰੂ ਵਾਲੇ ਹੋਵੋ ਤੇ ਗੁਰੂ ਦੇ ਸਨਮੁਖ ਰਹਿ ਕੇ ਉਹ ਸੱਚੇ ਸਾਹਿਬ ਦੀ ਸੇਵਾ ਕਰੋ। ਸੇਵਾ ਕੀ ਹੈ? ਸੇਵਾ ਕੀਚੈ ਨਾਮ ਧਿਆਈ ਹੈ, ਨਾਮ ਧਿਆਉਣਾ ਸੇਵਾ ਹੈ। ਤੁਰਕੀ ਸੇਵਾ ਰਾਮ ਰਵੀਜੈ, ਉਸ ਕੌਰਸਰੂਪ ਅਕਾਲ ਪੁਰਖ ਦੀ ਸੇਵਾ ਕੀ ਹੈ? ਰਤਨਾ ਤੋਂ ਨਾਮ ਜਪਣਾ। ਜਦੋਂ ਤੁਸੀਂ ਇਸ ਢੰਗ ਦੇ ਨਾਲ ਸੱਚੇ ਸਾਹਿਬ ਦੀ ਸੇਵਾ ਕਰੋਗੇ, ਗੁਰਮੁਖ ਬਣ ਕੇ ਸੇਵਾ ਕਰੋਗੇ, ਤੇ ਫਿਰ ਉਹ ਆਪ ਹੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ।
ਸਦਾ ਰੰਗ ਰਾਤੇ ਸੱਚ ਸਿਓ ਆਪਣੀ ਕਿਰਪਾ ਕਰੇ
ਮਿਲਾਏ। ਜਿਹੜੇ ਗੁਰਮੁਖ ਪਿਆਰੇ ਨੇ ਭਾਈ ਉਹ ਇੱਕ ਦੀ ਸੇਵਾ ਕਰਦੇ ਨੇ ਤੇ ਫਿਰ ਇਸ ਦੇ ਨਾਲ ਨਾਲ ਸਦਾ ਰੰਗ ਰਾਤੇ ਸੱਚ ਸਿਓ ਵੀ ਉਹ ਸੱਚੇ ਵਾਹਿਗੁਰੂ ਦੇ ਰੰਗ ਦੇ ਨਾਲ, ਉਹ ਸੱਚੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਕੇ ਹਮੇਸ਼ਾ ਲਈ ਉਹਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਆਪਣੀ ਕਿਰਪਾ ਕਰੇ ਮਿਲਾਏ ਤੇ ਜਿਹੜੇ ਅੱਠੇ ਪੈਰੀ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਉਹ ਸੱਚਾ ਸਾਹਿਬ ਉਹਨਾਂ ਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਮਿਹਰ ਦੀ ਨਿਗਾਹ ਕਰਕੇ ਆਪਣੇ ਨਾਲ ਮਿਲਾ ਲੈਂਦਾ।
ਆਪੇ ਕਰੇ ਕਰਾਏ ਆਪੇ
ਕਹਿੰਦੇ ਵੀ ਜੋ ਚੰਗਾ ਕਰਦੇ ਹਾਂ ਉਹ ਅਸੀਂ ਕਰਦੇ ਹਾਂ, ਜੇ ਮਾੜਾ ਹੁੰਦਾ ਕਹਿੰਦੇ ਰੱਬ ਕਰਵਾਉਂਦਾ, ਪਰ ਗੁਰਮੁਖ ਸਾਰਾ ਕੁਝ ਹੀ ਉਹ ਸਮਝਦੇ ਨੇ ਵੀ ਵਾਹਿਗੁਰੂ ਆਪ ਹੀ ਕਰਦਾ ਹੈ, ਆਪ ਹੀ ਕਰਵਾਉਂਦਾ ਹੈ ਤੇ ਭਾਈ ਜਿਨ੍ਹਾਂ ਦੇ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਇੱਕ ਨਾ ਸੁਤਿਆਂ ਦੇ ਜਗਾਏ, ਉਹ ਇੱਕ ਨਾ ਸੁਤਿਆਂ ਨੂੰ ਜਗਾ ਕੇ ਉਹਨਾਂ ਨੂੰ ਭਾਈ ਅਮਰਤ ਬਾਣੀ ਦੀ ਨਾਮ ਦੀ ਦਾਤ ਦਿੰਦਾ ਹੈ।
ਆਪੇ ਮੇਲ ਮਿਲਾਇੰਦਾ ਨਾਨਕ ਸਬਦ ਸਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੈ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਦਿਆਲੂ ਕਿਰਪਾਲੂ ਹੈ। ਇੱਕ ਜਾ ਜਾਂਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਭਾਈ ਜਿਹੜੇ ਜਾਗਦੇ ਨੇ ਉਹ ਨਾਮ ਦੀ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਆਪਣੇ ਆਪ ਨੂੰ ਬਹੁਤੇ ਸਿਆਣੇ ਤੇ ਵਿਦਵਾਨ ਤੇ ਬਹੁਤੇ ਬੁੱਧੀਮਾਨ ਸਮਝਦੇ ਨੇ, ਇਹ ਗੁਰਮੁਖ ਜਿਹੜੇ ਅਗਿਆਨ ਦੀ ਨਿੰਦਰਾ ਵਿੱਚ ਸੁੱਤੇ ਪਏ ਹੁੰਦੇ ਨੇ ਉਹਨਾਂ ਨੂੰ ਅਗਿਆਨ ਤੇ ਵਿਦਿਆ ਦੀ ਨੀਂਦ ਤੋਂ ਜਗਾ ਕੇ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਆਪੇ ਮੇਲ ਮਿਲਾਏਗਾ ਨਾਨਕ ਸ਼ਬਦ ਸਮਾਏ। ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਮੇਲ ਦੇ ਵਿੱਚ ਮਿਲਾ ਦਿੰਦਾ ਹੈ। ਕਿਵੇਂ? ਨਾਨਕ ਸ਼ਬਦ